ਵਾਹਿਗੁਰੂ ਜੀ ਜੈ ਸ੍ਰੀ ਮਹਲਾ ਚੌਥਾ ਜਿਨ ਹਰਿ ਹਿਰਦੈ ਨਾਮ ਨਾ ਪਛਿਓ ਤਿਨ ਮਾਤ ਕੀ ਜੈ ਹਰ ਬਾਂਝਾ ਤਿਨ ਸੁਣੀ ਦੇਹ ਸਿਰਹ ਬਿਨ ਨਾਵੈ ਠਾਕੁਰ ਠਾਕੁਰ ਮੂਰੇ ਕਰੰਜਾ ਜਿਨ ਹਰਿ ਹਿਰਦੈ ਨਾਮ ਨਾ ਪਛਿਓ ਤਿਨ ਮਾਤ ਕੀ ਜੈ ਹਰ ਬਾਂਝਾ ਤਿਨ ਸੁਣੀ ਦੇਹ ਸਿਰੈ ਬਿਨ ਨਾਵੈ ਹੋਏ ਖਾਕੁਰ ਖਾਕੁਰ ਮੂਹੇ ਕਰਾਂਝਾ ਮੇਰੇ ਮਨ ਜਾਪਣਾ ਮਤਲ ਪਾਂਝਾ ਹਰ ਹਰ ਕਿਰਪਾ ਕਿਰਪਾ ਪ੍ਰਭਾਤੀ ਗੁਰ ਗਿਆਨ ਪੀਰੋ ਮਨ ਸਮਝਾ ਹਰ ਕੀਰਤ ਸਰ ਗੁਰ ਸਤ ਕੀਰਤਨ ਹਰ ਪਾਇਆ ਸਤਿਗੁਰ ਪਾਤਾ ਹਾਂ ਬੜੇ ਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਟਾ ਦਰਸ਼ਨ ਸਾਧ ਮਿਲਿਓ ਮਨ ਭਾਗੀ ਸਭ ਤਿਲ ਵਿਖ ਗਏ ਦਵਾਜਾ ਸਤਿਗੁਰ ਸ਼ਾਹ ਪਾਇਆ ਵਾਜਦਾਨਾ ਹਰ ਕੀ ਬਹੁ ਗੁਣ ਸਾਂਝਾ ਜਿਨ ਤੋਂ ਕਿਰਪਾ ਕਰੀ ਦਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰਕਾਰ ਦੁਖਾਰੇ ਦਨ ਨਾਨਕ ਲੇਖਾ ਸਮਝਾ ਜਿਨ ਸੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰਕਾਰ ਦੁਖਾਰੇ ਜਨ ਨਾਨਕ ਲੇਖਾ ਸਮਝਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸ੍ਰੀ ਗੁਰੂ ਖਾਲਸਾ ਸਾਹਿਬ ਸਾਜੀ ਸੰਗਤ ਜੀ ਸੋਧੀ ਸੰਸਾਰ ਤਨ ਤਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਰਾਨੇ ਵਿੱਚ ਕੁਝ ਆਦੇਸ਼ ਦਿੱਤੇ ਹਨ। ਆਦੇਸ਼ ਤੇ ਬੇਨਤੀ ਫਰਕ ਹੈ, ਜਿਹੜੀ ਬੇਨਤੀ ਇਹ ਕਿਸੇ ਦੀ ਮਰਜ਼ੀ ਹੈ ਕਿ ਉਹ ਬੇਨਤੀ ਨੂੰ ਮੰਨੇ ਜਾਂ ਨਾ, ਔਰ ਬੇਨਤੀ ਹਮੇਸ਼ਾ ਮਾੜੇ ਵੱਲੋਂ ਤਗੜੇ ਨੂੰ ਕੀਤੀ ਜਾਂਦੀ ਹੈ, ਪਰ ਪੱਗ ਵੱਲੋਂ ਸਰਪੱਗ ਨੂੰ ਕੀਤੀ ਜਾਂਦੀ ਹੈ। ਲੇਕਿਨ ਜਿਹੜਾ ਆਦੇਸ਼ ਹੈ ਇਹ ਹਮੇਸ਼ਾ ਉੱਪਰੋਂ ਥੱਲੇ ਨੂੰ ਆਉਂਦਾ ਹੈ, ਭਾਵ ਗੁਰੂ ਵੱਲੋਂ ਹੁਕਮ, ਮਾਂ ਪਿਓ ਵੱਲੋਂ ਹੁਕਮ, ਰਾਜੇ ਵੱਲੋਂ ਹੁਕਮ, ਇੱਕ ਆਦਿਕ ਜੋ ਵੱਡਿਆਂ ਵੱਲੋਂ ਛੋਟਿਆਂ ਨੂੰ ਕਿਹਾ ਜਾਵੇ ਉਹਨੂੰ ਕਹਿੰਦੇ ਨੇ ਆਦੇਸ਼। ਅੱਜ ਦੇ ਪਾਵਨ ਪੁੱਤਰ ਹੁਕਮਨਾਮੇ ਦੀ ਪ੍ਰਭਤਾ ਵਿੱਚ ਸੋਧੀ ਸੁਲਤਾਨਪੁਰ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਮਾਂ ਨੂੰ ਆਦੇਸ਼ ਦਿੱਤਾ, ਬੀਬਾ ਕੇਵਲ ਬੱਚੇ ਨੂੰ ਜਨਮ ਦੇਣ ਕਰਕੇ ਮਾਂ ਬਹਾਦ ਨਹੀਂ, ਜਿੰਨਾ ਚਿਰ ਉਸ ਬੱਚੇ ਨੂੰ ਸਵਾਰੇ ਨਾ, ਆਪਾਂ ਕਿਸੇ ਵੀ ਤੱਕ ਨੂੰ ਲੈ ਲਈਏ, ਕੱਲਾ ਸੱਜਣ ਜਾਂ ਬਾਤ ਨਹੀਂ ਬਣਦੀ ਜਿੰਨਾ ਚਿਰ ਸਵਾਰਿਆ ਨਾ ਜਾਏ। ਆਪਾਂ ਬੜਾ ਸੁੰਦਰ ਮਕਾਨ ਕਮੀਜ਼ ਕਰਾਈਏ, ਕੋਠੀ ਹੋਵੇ, ਮਹਿਲ ਹੋਵੇ, ਅਰਬੀ ਭਾਸ਼ਾ ਚ ਆਪਾਂ ਕਹਿੰਦੇ ਪੈਨਸ਼ਨ, ਉਹਨੂੰ ਬੂਹੇ ਬਾਰੀਆਂ ਨਾ ਲੱਗਣ, ਰੋਸ਼ਨਦਾਨ ਨਾ ਲੱਗਣ, ਉਸ ਮਕਾਨ ਵਿੱਚ ਕੋਈ ਵਸੋਂ ਨਹੀਂ ਕਰਦਾ। ਸੋਨਾ ਰੈਣੀਆਂ ਦੇ ਰੂਪ ਦੇ ਵਿੱਚ, ਬਿਸਕੁਟਾਂ ਦੇ ਰੂਪ ਵਿੱਚ جہے لوگ دھندے نو کرتے نے سراخ لوگ انہوں کٹوں بھی کو بعد جانا کہیں گا بھائی صاحب این سمے سانو یہ سونا تیار کر دیو سونا آٹومیٹیکلی تیار ہے پر اجے وہ سواریا نہیں گیا جنا چر سونے نو سواریا نہ جائے اُنہ چر گاہک لے کر کوئی بھی ورتوں نہیں کرتا اسی پرکار تو بھی سلطان گرو رام دس پاتشاہ نے جی دیا دھیے دیوا وہ جتنے بچے نو جنم دتا ہے اس بچے دے جیون نو سوارن دا یتن بھی کر دے نال پاتشاہ نے گلا کیتا کہ وہ ماواں جنہ نے کیول تے کیول پشواں تے پرندیاں دی طرح پشو بھی اپنے بچیاں نو جنم دیتے ہیں پنچھی بھی اپنے بچیاں نو جنم دیتے ہیں یا آپ اکثر کئی جنا دیکھتے ہیں کہ جن بچے نو بہن اٹھن کی جات نہ ہوئے آپ کہنے تو تا بالکل پشو ہے پشو جنا چر سلیقا نہ ہوئے گرو گرنتھ سچے پاتشاہ مہاراج جی بول لے دین پوچھے منوک برتھا آیا جنہ چر پرماتما نو جانیا نہیں اُنہ چر یہ آنا مشکل تو پرمبھ کا گرو رام دس پاتشاہ نے بھی دیے میں تین سجا دیا گا میرا یہ آدیش ہے اپنے بچے نو جیون دے کر کے کرن کا یتن کر اور دوسرا حکم بنتا ہونے کے ناطے بادشاہ نے اذان دیتی ہے میرے منا تم اس اکال پورک کا سمن کر گرو کو گیان لے کر کے تاکہ تیرا من سمجھ سکے کہ تو کس مقصد نو رہ کر کے سنسار لکایا ہے پرانے لوگ پربھو کی پراپتی واسطے امر کرتے سن جاگ کرتے سن جل سارے کرتے سن توڑیاں سوتے سن جنگل میں جا کر کے کافی ہٹ جوگ کرتے گرو رام دس سچے پاتشاہ کے سارے تو اچا کرم پرماتما کی کیرتی کرنی ہے اور یہ گردیو کا شکرانہ کیتا ہے جنہ نے کرپا کر کے پریپورن پرماتما سارے اندروں پرگٹ کر دیتا تیسرے پدے وچ میرے پاتشاہ کہتے گرمخا جی سونے نو کرن واسطے سنیارے کی دکان پہ رکھا جا رہا ہے جی میں مٹی کو کرن واسطے سنیار ہوتی تو آپ اپنی کلا کرتی کی ورتوں کرتا ہے اسی پرکار تیرا من گرو کی سات سنگت وچ کر کے کریا جائے گا میرا آپ کہنا کہیں کہ خنانی بازار سرافا والا بولا سراف ہیرا فیری کرتا ہے دجے کا ریٹ زیادہ باجی بھی تیجے نمبر پہ دکان ہے وہ بندہ نیک ہے پیسے بھی ٹھیک لینا تو چیز بنا بھی چنگی ہے وہ کون نے سدگرو پاتشاہ مہاراج اور اخیلے پدے گرو رام دس پاتشاہ کے جڑے بھائی جو گرمکھ پیارے گرو کی چرن شرم چائے نے انہوں کا لیکا گردیو نے نبیڑ دتا کرم رائے کر کاغت سارے جن نانک لیکا سمجھا جنہ کا حساب کتاب گرو نے اپنے کھاتے چکوا لیا انہوں نے دھرم راجے نے کاغذوں کو پاڑ نہ کیتا ہے چار وچار ہیں اس پاون شبد جیویں گردیو کرم کا کرپا کرتے ہیں سرون کریے جی
جی محلہ چوتھا
ਕਿਨ ਹਰ ਹਿਰਦੇ ਨਾਮ ਨਾ ਬਸਿਓ ਤਿੰਨ ਮਾਤ ਕੀ ਜੈ ਹਰ ਬਾਂਝਾ।
ਜਿੰਨਾ ਮਨੁੱਖਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਟਿਕਿਆ ਨੇ, ਮੈਨੂੰ ਕਿਰਪਾ ਕਰ ਇਹਦੇ ਨਾਲ ਉਹ ਚੰਗਾ ਵੀ ਉਹ ਮਾਵਾਂ ਨਪੁੱਟੀਆਂ ਰਹਿ ਜਾਣ। ਭਾਰਤੀ ਕਵੀ ਤੁਲਸੀਦਾਸ ਨੇ ਆਪਣੇ ਗ੍ਰੰਥ ਰਾਮ ਚਰਿਤ ਮਾਨਸ ਵਿੱਚ ਪੰਕਤੀ ਲਿਖੀ ਹੈ, ਉਹ ਕਹਿੰਦਾ ਮਾਂ ਹੈ ਤਾਂ ਮੇਰੀ ਗੁਸਤਾਖੀ, ਪਰ ਮੈਂ ਤੈਨੂੰ ਸੁਝਾਅ ਬੇਨਤੀ ਕਰਾਂਗਾ। ਤੁਲਸੀਦਾਸ ਜੀ ਕਹਿੰਦੇ ਮੇਰਾ ਆਦੇਸ਼ ਨਹੀਂ, ਕਿਉਂਕਿ ਮੈਂ ਆਦੇਸ਼ ਦੇਣ ਜੋਗਾ ਨਹੀਂ, ਮੇਰਾ ਸੁਝਾਅ ਹੈ ਜਨਮੀ ਜਨੇ ਤਾਂ ਭਗਤ ਜਾਣ, ਕਹਿ ਦਾਤਾ ਕਹਿ ਸੂਰ, ਨਹੀਂ ਤੋ ਜਨਮੀ ਬਾਂਝ ਰਹੇ ਕਾਹੇ ਗਵਾਵੇ ਦੂਰ। ਤੁਸੀਂ ਗੁਰਮੁਖੋ ਕਿਤੇ ਲੋੜ ਕਰਨਾ, ਜਿਹੜੀ ਮਾਂ ਨੂੰ ਛੋਟਾ ਜਿਹਾ ਬੱਚਾ ਦੁੱਧ ਪੀਂਦਾ ਹੋਵੇ, ਮਾਂ ਦੀ ਗੋਦੀ ਵਿੱਚ ਹੋਵੇ, ਤੁਸੀਂ ਇੱਕ ਨੇਕ ਇਨਸਾਨ ਦੀ ਹਸੀਅਤ ਵਿੱਚ ਉਸ ਬੱਚੇ ਦੇ ਚਿਹਰੇ ਵੱਲ ਤੇ ਬੱਚੇ ਦੀ ਮਾਂ ਦੇ ਚਿਹਰੇ ਵੱਲ ਦੇਖਣਾ। ਜਿਵੇਂ ਜਿਵੇਂ ਬੱਚਾ ਮਾਂ ਦਾ ਦੁੱਧ ਚੁੰਘਦਾ ਹੈ, ਮਾਤਾ ਦੇ ਚਿਹਰੇ ਦੀ ਲਾਲੀ ਉਹ ਦੁੱਧ ਵਿੱਚ ਘੁਲ ਘੁਲ ਕੇ ਤੇ ਬੱਚੇ ਦੇ ਅੰਦਰ ਤੁਰੀ ਜਾਂਦੀ ਹੈ। ਬੱਚੇ ਦਾ ਚਿਹਰਾ ਮੂਰਾ ਸੁੰਦਰ ਹੋਏਗਾ, ਉਹਦੇ ਵਿੱਚ ਅਟਰੈਕਸ਼ਨ ਹੋਵੇਗੀ ਵਾਹਿਗੁਰੂ, ਪਰ ਮਾਂ ਦੇ ਚਿਹਰੇ ਤੇ ਉਹ ਲਾਲੀ ਨੇ ਜਿਹੜੀ ਪਹਿਲਾਂ ਸੀ, ਮਾਂ ਦਾ ਖੂਨ ਮਮਤਾ ਰਾਹੀਂ ਟਲ ਟਲ ਕੇ ਉਸ ਬੱਚੇ ਦੇ ਅੰਦਰ ਗਿਆ। ਬਾਬਾ ਤੁਲਸੀਦਾਸ ਕਹਿੰਦੇ ਮਾਂ ਤੇਰੀ ਬੜੀ ਕੁਰਬਾਨੀ ਹੈ। ਮਾਂ ਦੇ ਬਾਰੇ ਗ੍ਰੰਥਾਂ ਚ ਬਹੁਤ ਲੰਮਾ ਚੌੜਾ ਲਿਖਿਆ ਹੈ। ਉਹ ਕਹਿੰਦੇ ਨੇ ਵੀ ਜਿਹੜੀ ਮਾਂ ਹੈ ਨਾ, ਇਹ ਰੱਬ ਦਾ ਇੱਕ ਮਾਡਲ ਹੈ। ਪੰਜਾਬੀ ਦੇ ਮਹਾਨ ਕਵੀ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਮਾਂ ਜਿਹਾ ਘਣਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ। ਭਾਈ ਸਾਹਿਬ ਭਾਈ ਮੋਹਨ ਸਿੰਘ, ਜਿਸ ਤੋਂ ਲੈ ਕੇ ਸ਼ਾਂ ਉਧਾਰੀ ਰੱਬ ਨੇ ਸੁਰਗ ਬਣਾਏ। ਭਾਈ ਮੋਹਨ ਸਿੰਘ ਕਹਿੰਦੇ ਕਿ ਮਾਂ ਤੋਂ ਵਧੀਆ ਮੈਨੂੰ ਕੋਈ ਗਹਿਰੀ ਛਾਂ ਵਾਲਾ ਬੂਟਾ ਨਹੀਂ ਦਿਸਦਾ। ਮਾਂ ਇੱਕ ਅਜਿਹੀ ਮਹਾਨ ਦਾਤੀ ਹੈ, ਮੈਂ ਤਾਂ ਇਹ ਕਹਾਂਗਾ ਕਿ ਸੁਰਗ ਵੀ ਰੱਬ ਨੇ ਮਾਂ ਕੋਲੋਂ ਆਧਾਰੇ ਮੰਗ ਕੇ ਬਣਾਇਆ। ਭਾਈ ਮੋਹਨ ਸਿੰਘ ਜੀ ਰੋ ਵਿਚਾਰ, ਤੁਲਸੀਦਾਸ ਕਹਿੰਦਾ ਮਾਂ ਮੈਂ ਤਾਂ ਤੈਨੂੰ ਸਜਾ ਦਿਆਂਗਾ ਕਿ ਤੂੰ ਭਗਤ ਨੂੰ ਜਨਮ ਦੇ, ਤੇ ਜੇ ਕਿਸੇ ਕਾਰਨ ਕਰਕੇ ਤੇਰੇ ਚ ਇੰਨੀ ਸਮਰੱਥਾ ਨਹੀਂ ਦਾਤੇ ਨੂੰ ਜਨਮ ਦੇ, ਦਾਤੇ ਕੋਲ ਦੇਣ ਲਈ ਕੋਈ ਚਾਹੀਦਾ, ਹੋ ਸਕਦਾ ਤੂੰ ਦਾਤੇ ਨੂੰ ਜਨਮ ਨਾ ਦੇ ਸਕੇ। ਆਖਿਰਕਾਰ ਜਿਹੜੇ ਬੱਚੇ ਨੂੰ ਜਨਮ ਦੇਗੀ ਉਹਦਾ ਸਰੀਰ ਤਾਂ ਹੋਏਗਾ ਨਾ,
ਤੇ ਜੇ ਤੇਰਾ ਉਹ ਬੱਚਾ ਪਰ ਉਹ ਅਪਕਾਰ ਵਾਸਤੇ ਭਲੇ ਵਾਸਤੇ ਆਪਣਾ ਆਪਾ ਵਾੜ ਦੇਵੇ ਤੇ ਉਹਨੂੰ ਸੂਰਮਾ ਕਹਿਣਗੇ ਉਹ ਠੀਕ ਹੈ, ਜੇ ਤੂੰ ਭਗਤ ਨੂੰ ਜੀਵਨ ਨਹੀਂ ਦੇ ਸਕਦੀ,
ਜੇ ਤੂੰ ਦਾਤੇ ਨੂੰ ਜੀਵਨ ਨਹੀਂ ਦੇ ਸਕਦੀ, ਜੇ ਤੂੰ ਸੂਰਮੇ ਨੂੰ ਜੀਵਨ ਨਹੀਂ ਦੇ ਸਕਦੀ ਤੇ ਮਾਂ ਚੰਗਾ ਹੈ,
ਤੂੰ ਆਪਣੀ ਸ਼ਕਤੀ ਨੂੰ ਬਰਬਾਦ ਨਾ ਕਰ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਮਾਵਾਂ ਜਿਹੜੀਆਂ ਮਾਵਾਂ ਦੇ ਬੱਚਿਆਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਨਹੀਂ,
ਮੈਂ ਕਹਾਂਗਾ ਬਾਂਝ ਰਹਿ ਜਾਣ। ਬਹੁਤ ਪੁਰਾਣੀ ਘਟਨਾ ਸਾਡੇ ਹਿੰਦੁਸਤਾਨ ਦੀ ਸਾਡੇ ਗ੍ਰੰਥਾਂ ਨੇ ਸਾਂਭ ਕੇ ਰੱਖੀ ਹੈ, ਇੱਕ ਪਤਾਨ ਪਾਦ ਦਾ ਨਾਮ ਦਾ ਰਾਜਾ ਹੋਇਆ ਪਤਾਨ ਪਾਦ, ਆਪਣੇ ਸੁਭਾਅ ਮੁਤਾਬਕ ਜਿਵੇਂ ਰਾਜਿਆਂ ਦਾ ਸੁਭਾਅ ਹੁੰਦਾ ਹੈ ਉਹਦੀਆਂ ਦੋ ਰਾਣੀਆਂ ਸਨ ਔਰ ਉਹਨਾਂ ਦੋ ਰਾਣੀਆਂ ਤੋਂ ਇੱਕ ਇੱਕ ਬੇਟੇ ਦਾ ਜਨਮ ਹੋਇਆ। ਜਿਹੜੀ ਪਹਿਲੀ ਰਾਣੀ ਸੀ ਉਸ ਰਾਣੀ ਦੀ ਦੁੱਖ ਤੋਂ ਧਰੂ ਦਾ ਜਨਮ ਹੋਇਆ, ਜੇ ਦੂਸਰੀ ਰਾਣੀ ਸੀ ਉਹਦੇ ਤੋਂ ਹੁਕਮ ਦਾ ਜਨਮ ਹੋਇਆ। ਬੱਚਾ ਬੜਾ ਭੋਲਾ ਹੁੰਦਾ ਹੈ, ਵੱਡਾ ਲੜਕਾ ਖੇਡਦਾ ਖੇਡਦਾ ਆਪਣੇ ਸਾਥੀਆਂ ਨਾਲ ਆਇਆ, ਬਾਪ ਬੈਠਾ ਤੇ ਆਪਣੇ ਬਾਪ ਦੀ ਗੋਦੀ ਚ ਬੈਠ ਗਿਆ। ਇੱਕ ਬਹੁਤ ਮਸ਼ਹੂਰ ਕਹਾਵਤ ਹੈ ਪੰਜਾਬੀ ਦੀ, ਕਿਸੇ ਦੀ ਮਾਂ ਨਾ ਮਰੇ ਤੇ ਮਤੇਈ ਦੀ ਮਿੱਟੀ ਦੀ ਪਾਈ, ਮਤੇਈ ਮਾਂ ਸਭ ਤੋਂ ਵੱਧ ਵਿਰੋਧੀ ਹੁੰਦੀ, ਮਿੱਟੀ ਦੀ ਮਤੇਈ ਮਾੜੀ। ਜਦੋਂ ਉਹ ਧਰੂ ਨਾਮ ਦਾ ਬੇਟਾ ਆਪਣੇ ਬਾਪ ਦੀ ਗੋਦੀ ਚ ਬੈਠਾ ਤੇ ਮਤੇਈ ਮਾਂ ਈਰਖਾ ਦੀ ਅੱਗ ਵਿੱਚ ਸੜ ਗਈ, ਜਜ਼ਬਾਤੀ ਹੋ ਗਈ, ਉਹਨੇ ਆਪਣੇ ਪਤੀ ਦੇ ਜਜ਼ਬਾਤਾਂ ਦਾ ਖਿਆਲ ਨਹੀਂ ਰੱਖਿਆ, ਭਰੀ ਪੀਤੀ ਆਈ, ਆਪਣੇ ਮਤੇ ਪੁੱਤਰ ਨੂੰ ਉਹਨੇ ਆਪਣੇ ਪਤੀ ਉਤਾਨ ਪਾ ਦੀ ਗੋਦੀ ਚ ਖਿੱਚ ਕੇ ਪਾਸੇ ਕਰ ਦਿੱਤਾ। ਇੱਥੇ ਬਸ ਨੇ ਨਾਲ ਕਰੜੇ ਸ਼ਬਦਾਂ ਦੀ ਵਰਤੋਂ ਕੀਤੀ, ਕਹਿਣ ਲੱਗੀ ਕਾਕਾ ਜੇ ਰਾਜੇ ਦੀ ਗੋਦੀ ਵਿੱਚ ਬੈਠਣਾ ਸੀ ਤੇ ਮੇਰੀ ਕੁੱਖ ਤੋਂ ਜਨਮ ਲੈ ਲਓ, ਇਹ ਗੁਰਮੁਖੋ ਵੱਖ ਵੱਖ ਸਾਡੀ ਫਿਤਰਤ ਹੈ, ਸਾਡਾ ਸੁਭਾਅ ਹੈ, ਕਈ ਸੈਂਸੇਟਿਵ ਹੁੰਦੇ ਨੇ ਤੇ ਕਈ ਢਿੱਲੇ ਦਿਮਾਗ ਦੇ ਹੁੰਦੇ ਨੇ, ਕਈਆਂ ਨੂੰ ਨਿੱਕੀ ਜੀ ਗੱਲ ਲੱਗਦੀ ਹੈ ਨਾ ਉਸ ਗੱਲ ਨੂੰ ਪੱਲੇ ਬੰਨ ਗਣ ਦੇ ਲੜਗੇ, ਤੇ ਕਈ ਹੁੰਦੇ ਨੇ ਉਹਨਾਂ ਦੇ ਕਿਸੇ ਗੱਲ ਦੱਸ ਰਹੀ ਨਹੀਂ। ਉਹ ਬੱਚਾ ਸੈਂਸੇਟਿਵ ਸੀ, ਬਰੀਕ ਨੀਂਦ ਸੀ, ਰੋਂਦਾ ਰੋਂਦਾ ਆਪਣੀ ਮਾਂ ਦੀ ਗੋਦੀ ਚ ਆ ਕੇ ਕਹਿਣ ਲੱਗਾ, ਮਾਂ ਇਹ ਮੇਰਾ ਪਿਤਾ ਨਹੀਂ, ਤੂੰ ਇਹਦੀ ਰਾਣੀ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਨੇ ਬਹੁਤ ਸੁੰਦਰ ਲਿਖਿਆ ਹੈ, ਜਿੱਥੇ ਉਹਨਾਂ ਵੱਖ ਵੱਖ ਭਗਤਾਂ ਦੇ ਬਾਰੇ 25 ਪੌੜੀਆਂ ਲਿਖੀਆਂ ਨੇ, 25-30 ਇੱਕ ਵਾਰ ਵਿੱਚ। ਉਹਨਾਂ ਭਗਤਾਂ ਵਿੱਚੋਂ ਸਾਰਿਆਂ ਤੋਂ ਪਹਿਲੀ ਜਿਹੜੀ ਪੌੜੀ ਉਹ ਧਰੂ ਭਗਤੀ ਹੈ। ਉਹ ਕਹਿੰਦੇ ਨੇ ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਮਤਰੇਈ ਨੇ ਪ੍ਰੋਟੈਸਟ ਕੀਤਾ, ਵਿਰੋਧ ਕੀਤਾ, ਕਾਕਾ ਤੇਰਾ ਇੱਥੇ ਬੈਠਣ ਦਾ ਹੱਕ ਨਹੀਂ। ਡੱਡੋ ਲਿਖਾ ਮਾਂ ਪੁੱਛੇ, ਤੂੰ ਸਵਾਣੀ ਹੈ ਕਿ ਸਰੀਤਾ। ਡੱਡੋ ਲਿਖੇ ਦਾ ਅਰਥ ਹੁੰਦਾ ਹੈ ਕਿ ਜਦੋਂ ਕੋਈ ਰੋਣਾ ਚਾਹੇ ਪਰ ਰੋਵੇ ਨਾ, ਉਹਦੇ ਅੰਦਰ ਜਜ਼ਬਾਤ ਹੋਣ, ਚਿਹਰੇ ਤੇ ਪ੍ਰਗਟ ਹੋਣ ਪਰ ਭੁੱਬਾਂ ਮਾਰ ਕੇ ਨਾ ਰੋਵੇ, ਉਹਨੂੰ ਕਹਿੰਦੇ ਨੇ ਡੱਡੋ ਲੱਕਾ, ਕੰਮ ਦੇ ਬੁੱਲ ਨੇ, ਮਨ ਭਰਿਆ। ਆਪਣੀ ਅੰਮਾ ਨੂੰ ਕਹਿਣ ਲੱਗਾ ਵੀ ਅੰਮਾ ਤੂੰ ਰਾਣੀ ਨਹੀਂ, ਮਾਂ ਨੇਕ ਸੀ, ਮਾਂ ਨੇ ਝੂਠ ਨਹੀਂ ਬੋਲਿਆ। ਅੱਜ ਕੱਲ ਆਪਾਂ ਬਾਅਦ ਵਿੱਚ ਪਛਤਾਵਾ ਕਰਦੇ ਪਰ ਪਹਿਲਾਂ ਆਪਣੇ ਬੱਚਿਆਂ ਨੂੰ ਝੂਠ ਦੀ ਟ੍ਰੇਨਿੰਗ ਦਿੰਦੇ, ਆਪ ਖੁਦ ਮੁੜ ਕੇ ਆਪਾਂ ਗਿਲਾ ਕਰਦੇ ਹਾਂ ਸਾਡੀ ਔਲਾਦ ਸਹਿਜ ਨਹੀਂ, ਨੇਕ ਨਹੀਂ,
ਆਖੋ ਇੱਕ ਸਮੇਂ ਦੀ ਗੱਲ ਹੈ, ਇੱਕ ਮਾਤਾ ਨੇ ਮੈਨੂੰ ਜੋੜੇ ਖਾਨੇ ਘੇਰਨਾ ਤੇ ਕਹਿਣ ਲੱਗੀ ਗਿਆਨੀ ਜੀ ਮੇਰਾ ਬੱਚਾ ਸ਼ਰਾਬ ਨਹੀਂ ਛੱਡਦਾ, ਕੋ ਕਿਰਪਾ ਕਰੋ। ਮੈਂ ਉਹਨੂੰ ਬੇਨਤੀ ਕੀਤੀ ਕਿ ਭੈਣ ਜੀ ਜਿਹੜਾ ਕਿਰਪਾ ਦਾ ਮਹਿਕਮਾ ਹੈ ਕੇਵਲ ਤੇ ਕੇਵਲ ਗੁਰੂ ਤੇ ਪਰਮੇਸ਼ਰ ਦਾ, ਮੈਂ ਕਿਰਪਾ ਜੋਗਾ ਨਹੀਂ, ਮੈਂ ਗੁਰੂ ਕਾ ਸਿੱਖ ਹਾਂ, ਮੈਂ ਤਾਂ ਆਪ ਗੁਰੂ ਕੋਲ ਕਿਰਪਾ ਮੰਗਦਾ। ਤੇ ਜਿਹੜੀ ਤੁਸੀਂ ਇਹ ਗੱਲ ਕਹੀ ਤੇ ਬੱਚਾ ਬੋਤਲ ਨਹੀਂ ਛੱਡਦਾ, ਤੁਹਾਡੇ ਬੱਚੇ ਨੇ ਬੋਤਲ ਛੱਡਣੀ ਨਹੀਂ ਮੇਰੇ ਮੂੰਹ ਵੱਲ ਵੇਖੇ, ਤੇ ਮੈਂ ਤਾਂ ਚੰਦਰੇ ਨੂੰ ਆਖਿਆ ਸੀ ਵੀ ਕੁਮਾੜਾ ਮੋਟਾ ਮੇਰੇ ਬੱਚੇ ਨੂੰ ਸਮਾਈ ਸਮਝਾ ਤੇ ਸਗੋਂ ਇਹ ਬੈੜਾ ਬੋਲਦਾ। ਮੈਂ ਆਖਿਆ ਭੈਣ ਮੇਰੇ ਤੇ ਗੁੱਸਾ ਨਾ ਕਰ, ਆਪਣਾ ਵਾਹ ਨਹੀਂ ਆਪਾਂ ਜਾਣਦੇ ਨਹੀਂ, ਮੈਂ ਤੇਰੇ ਬੱਚੇ ਨੂੰ ਵੇਖਿਆ ਨਹੀਂ, ਪਰ ਮੇਰਾ ਜ਼ਿੰਦਗੀ ਦਾ ਤਜਰਬਾ ਵੀ ਤੇਰੇ ਬੱਚੇ ਨੇ ਸ਼ਰਾਬ ਛੱਡਣੀ ਨਹੀਂ, ਬੋਤਲ ਨਹੀਂ ਛੱਡਣੀ। ਚੁੱਪ ਹੋ ਗਈ। ਕਾਰਨ ਮੈਂ ਆਖਿਆ ਵੀ ਅੱਜ ਦਾ ਬੱਚਾ ਜਨਮ ਲੈਂਦਾ ਹੈ ਤੇ ਮਾਂ ਕਹਿੰਦੀ ਮੇਰੀ ਡਿਊਟੀ ਨਾਲ ਖਤਮ ਹੋ ਜਾਵੇ, ਮਾਂ ਆਪਣੇ ਬੱਚੇ ਨੂੰ ਦੁੱਧ ਦੇ ਕੇ ਰਾਜੀ ਨਹੀਂ। ਅੱਜ ਕੱਲ੍ਹ ਇੱਕ ਨਵੀਂ ਟੈਂਡੈਂਸੀ ਚੱਲੀ ਹੈ, ਅਖੀਰ ਸਾਡਾ ਡਿਊਟੀ ਖਰਾਬ ਹੋ ਜਾਏਗੀ, ਸੁੰਦਰਤਾ ਖਰਾਬ ਹੋ ਜਾਏਗੀ। ਜਿਹੜੀ ਮਾਂ ਬੱਚੇ ਨੂੰ ਦੁੱਧ ਦੇ ਕੇ ਰਾਜੀ ਨੂੰ, ਮਾਂ ਧੋਣ ਦੀ ਹੱਕਦਾਰ ਕਿਵੇਂ ਹੈ? ਉਹ ਮਾਂ ਹੀ ਨਹੀਂ। ਸਾਨੂੰ ਚੰਗੀ ਤਰ੍ਹਾਂ ਚੇਤਾ ਗੱਲ ਫੱਬਦੀ ਤਾਂ ਨਹੀਂ, ਪਰ ਜਿੰਨਾ ਚਿਰ ਸਾਡਾ ਨਵਾਂ ਭੈਣ ਭਰਾ ਨਾ ਆਉਂਦਾ ਸੀ ਆਪਣੀ ਮਾਂ ਦਾ ਦੁੱਧ ਨਹੀਂ ਸਾਂ ਛੱਡਦੇ, ਭਾਵੇਂ ਮਾਂ ਜਿੰਨੀ ਮਰਜ਼ੀ ਕੁੱਟੀ ਕੁੱਟੇ। ਉਸ ਮੌਕੇ 'ਚ ਕਰਵਾ ਸੀ ਮੈਨੂੰ ਚੰਗੀ ਤਰ੍ਹਾਂ ਚੇਤਾ ਹੈ, ਇੱਕ ਬੱਚਾ 5 ਸਾਲ ਦਾ ਤੇ ਦੁੱਧ ਨਾ ਛੱਡੇ ਤੇ ਉਹਦੀ ਮਾਂ ਨੇ ਕੌੜਾ ਰਾਸ ਲਾ ਕੇ ਚਪੇੜਾਂ ਮਾਰ ਮਾਰ ਕੇ ਬੱਚੇ ਨੂੰ ਦੁੱਧ ਛਡਾਇਆ। ਤੇ ਅੱਜ ਸ਼ਿਲੇ ਵਿੱਚ ਕਹਿੰਦੇ ਨੇ ਬੱਚੇ ਨੂੰ ਦੁੱਧ ਦੇਣ ਦੀ ਲੋੜ ਨਹੀਂ, ਇਹਨੂੰ ਆਰਟੀਫਿਸ਼ਲ ਹੋਰ ਕੁਝ ਦਿਓ। ਤੇ ਜਿਹਦੇ ਅੰਦਰ ਆਰਟੀਫਿਸ਼ਲਿਟੀ ਗਈ ਹੈ, ਨਕਲੀ ਪੁਣਾ ਗਿਆ, ਮਾਂ ਦੀ ਮਮਤਾ ਨਹੀਂ, ਉਹ ਮਾਂ ਨਾਲ ਬੱਚਾ ਪਿਆਰ ਨਹੀਂ ਕਰੇਗਾ। ਪਹਿਲਾਂ ਮਾਂ ਨੇ ਬੱਚੇ ਦੇ ਦੁੱਧ ਮੂੰਹ ਨੂੰ ਕੱਚ ਦੀ ਸ਼ੀਸ਼ੀ ਲਾ ਕੇ ਦੁੱਧ ਪਿਆਇਆ, ਮੁੜ ਕੇ ਸੰਭਲ ਗਿਆ, ਉਹਨੇ ਦੁੱਧ ਦੀ ਬਜਾਏ ਸ਼ਰਾਬ ਪਾ ਲਈ, ਪਰ ਰਹੀ ਤਾਂ ਸ਼ੀਸ਼ੀ ਦੀ ਸ਼ੀਸ਼ੀ ਉਹਦੇ ਕੋਲ ਨਾ। ਜੇ ਮਾਂ ਮਮਤਾ ਦਿੰਦੀ ਤੇ ਮੇਰਾ ਆਪਣਾ ਵਿਚਾਰ ਹੈ ਕਿ ਉਸ ਬੱਚੇ ਨੇ ਸ਼ਰਾਬ ਨਹੀਂ ਸੀ ਪੀਣੀ। ਰਹੁ ਵਿਚਾਰ, ਧਰੂ ਆਪਣੀ ਬੇਬੇ ਨੂੰ ਕਹਿਣ ਲੱਗਾ ਵੀ ਮਾਂ ਮੈਂ ਰਾਜੇ ਦਾ ਪੁੱਤਰ ਹੈ ਕਿ ਨਹੀਂ, ਤੂੰ ਰਾਣੀ ਹੈ ਕਿ ਨਹੀਂ, ਮੈਨੂੰ ਦੋ ਗੱਲਾਂ ਦਾ ਜਵਾਬ ਦੇ। ਨੇਕ ਮਾਂ ਨੇ ਬੱਚੇ ਨੂੰ ਛਾਤੀ ਨਾਲ ਲਾਇਆ, ਉਹਦਾ ਮੱਥਾ ਚੁੰਮਿਆ, ਜਦੋਂ ਉਹ ਬੋਲਣ ਲੱਗੀ ਤੇ ਮਾਂ ਦੀਆਂ ਭੁੱਬਾਂ ਨਿਕਲ ਗਈਆਂ, ਰੋ ਪਈ ਮਾਂ। ਕਹਿੰਦੀ ਬੇਟਾ ਕੋਈ ਸ਼ੱਕ ਨਹੀਂ ਮੈਂ ਰਾਣੀ ਹਾਂ, ਤੇ ਤੇਰੇ ਪਿਤਾ ਜੀ ਨੇ, ਪਰ ਸਾਰਾ ਕਸੂਰ ਮੇਰਾ ਹੈ, ਮੇਰੀ ਗਲਤੀ ਦਾ ਖਮਿਆਜਾ ਤੈਨੂੰ ਭੁਗਤਣਾ ਪਿਆ। ਕਿਉਂ? ਕਹਿੰਦੀ ਸੁਣਾਣੀ ਹਾਂ ਮੈਂ ਜਨਮ ਦੇ, ਨਾਮ ਨਾ ਭਗਤੇ ਕਰਮ ਦਲੜੀਤਾ, ਮੈਂ ਬੰਦਗੀ ਨਾਲ ਜੁੜੀ ਮਾਂ ਨਹੀਂ, ਮੈਂ ਬੰਦਗੀ ਨਹੀਂ ਕੀਤੀ, ਇਬਾਦਤ ਨਹੀਂ ਕੀਤੀ ਉਸ ਕਰਤਾਰ ਦੀ, ਇਸ ਕਰਕੇ ਸਿਮਰ ਨਾਲ ਟੁੱਟੀ ਹੋਈ ਮਾਂ ਦੀ ਕੁੱਖ ਤੋਂ ਜਨਮ ਲੈਣ ਕਰਕੇ ਤੇਰਾ ਨਿਰਾਦਰ ਹੋਇਆ ਹੈ। ਬੱਚਾ ਬਹੁਤ ਸਮਝਦਾਰ ਸੀ, ਕਹਿਣ ਲੱਗਾ ਮਾਂ ਹੁਣ ਕੋ ਹੱਲ ਹੋ ਸਕਦਾ, ਇਹ ਵਿਗੜੀ ਸੌਰ ਸਕਦੀ ਹੈ? ਹਾਂ ਬੇਟਾ, ਪਰਮੇਸ਼ਰ ਆਰਧਗੇ ਸਿੱਧੂ ਹੋਈਏ ਪਤ ਤੋਂ ਪੁਨੀਤਾ, ਪਰਮਾਤਮਾ ਦਾ ਚਿੰਤਨ ਕਰੀਏ ਤੇ ਜਿਹੜੇ ਪਤ ਨੇ ਉਹ ਪੁਨੀਤ ਹੋ ਜਾਂਦੇ ਨੇ। ਬਾਲਮੀਕ ਬਟਵਾੜਾ ਮਹਾਨ ਰਿਸ਼ੀ ਬਣ ਸਕਦਾ, ਮਹਾਨ ਰਿਸ਼ੀ ਬਾਹਰ ਚੱਲਿਆ ਕਰਮ ਤਾਪ ਮਾਨ ਬਰਾਗੀ ਭਇਆ ਅਤੀਤਾ ਪੰਕਤੀ ਬਹੁਤ ਬਰੀਕੀ ਵਾਲੀ ਵਾਰ ਹੈ, ਕੌੜੀ ਹੈ। ਬਾਹਰ ਕੰਮ ਕਰਨ ਚੱਲਿਆ ਹੈ, ਮੋਹ ਤੋਂ ਪਾਸੇ ਹੋ ਕਰਕੇ, ਸੰਸਾਰ ਦੀ ਪਕੜ ਤੋਂ ਰਹਿਤ ਹੋ ਕਰਕੇ ਆਪਾਂ ਤਾਂ ਵੀ ਕਰਦੇ ਹਾਂ, ਪਰ ਸਾਡੀ ਪਕੜ ਘਟਦੀ ਨਹੀਂ, ਸਾਡੇ ਅੰਦਰ ਮੋਹ ਦਾ ਗਲਬਾ ਬਰਾਬਰ। ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤ ਨੀਤਾ, ਗੁਰਮੁਖ ਹਾਰ ਚੱਲੇ ਜਗ ਜੀਤਾ। ਉਹ ਗੁਰਮੁਖ ਜਨ ਜਿਹੜੇ ਸੰਸਾਰ ਤੋਂ ਹਾਰ ਮੰਨਦੇ ਨੇ, ਉਹ ਦੁਨੀਆਂ ਨੂੰ ਜਿੱਤ ਕੇ ਜਾਂਦੇ ਨੇ, ਜਿੱਤ ਕੇ। ਮੈਨੂੰ ਕੱਲ ਕੋਈ ਮੇਰੀ ਕੋਲ ਸੰਥਿਆ ਕਰਦਾ ਸੀ ਬੇਟਾ, ਕਹਿੰਦਾ ਗਿਆਨੀ ਜੀ ਕੋਈ ਜ਼ਿੰਦਗੀ ਦਾ ਨੁਕਤਾ ਦਿਓ। ਮੈਂ ਕਿਹਾ ਪਹਿਲੀ ਗੱਲ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਇਸ਼ਟ ਨੇ, ਇਹਨਾਂ ਤੋਂ ਵੱਡਾ ਕੋਈ ਨੁਕਤਾ ਦੇ ਨਹੀਂ ਸਕਦਾ। ਪਰ ਤੂੰ ਮੈਨੂੰ ਵਾਰ ਵਾਰ ਪੁੱਛਿਆ ਹੈ, ਤੇ ਮੇਰੀ ਤੈਨੂੰ ਬੇਨਤੀ ਸੁਝਾਅ ਹੈ ਵੀ ਤੂੰ ਕਦੇ ਦੁਨੀਆਂ ਵਿੱਚ ਕਿਸੇ ਨੂੰ ਜਿੱਤਣ ਦਾ ਯਤਨ ਨਾ ਕਰੀ, ਤੇਰੇ ਘਰ ਕਦੇ ਕਲੇਸ਼ ਨਹੀਂ ਆਏਗਾ, ਤੇਰੇ ਘਰ ਰੌਲਾ ਨਹੀਂ ਪਏਗਾ, ਤੇਰੇ ਘਰ ਸ਼ਾਂਤੀ ਰਹੇਗੀ। ਮੈਂ ਗਰੰਟੀ ਦੇਣਾ ਹੈ, ਪਰ ਗਰੰਟੀ ਇਸ ਪੱਗ ਤੇ ਤੂੰ ਦੁਨੀਆਂ ਨੂੰ ਜਿੱਤਣ ਦਾ ਯਤਨ ਨਾ ਕਰੀ, ਹਾਰ ਮੰਨੀ। ਆਪਣੇ ਘਰਾਂ ਵਿੱਚ ਗੁਰਮੁਖ ਨੂੰ ਕਲੇਸ਼ ਹੈ, ਆਪਾਂ ਅਕਸਰ ਦੁਖੀ ਹਾਂ। ਉਹਦਾ ਇੱਕੋ ਇੱਕ ਮੇਨ ਕਾਰਨ ਕਿ ਆਪਾਂ ਕਹਿੰਦੇ ਦੁੱਧੇ ਸਾਡਾ ਹੁਕਮ ਮੰਨਣਾ। ਮੈਂ ਖਾਸ ਹਾਂ, ਮੇਰਾ ਸਤਿਕਾਰ ਕਰਾਉਣ ਦਾ ਹੱਕ ਹੈ। ਗੁਰਮੁਖਾ ਜੇ ਤੇਰਾ ਹੱਕ ਹੈ, ਤੇ ਜਿਹਦੇ ਕੋਲ ਤੂੰ ਝਾਕ ਰੱਖਦਾ ਉਹਦਾ ਵੀ ਹੱਕ ਹੈ ਸਤਿਕਾਰ ਕਰਾਉਣ ਦਾ। ਆਪਾਂ ਦੂਜਿਆਂ ਕੋਲ ਮਾਣ ਚਾਹੁੰਦੇ, ਪਰ ਆਪ ਕਿਸੇ ਦਾ ਮਾਣ ਕਰਕੇ ਰਾਜੀ ਦੇ। ਮਿਸਾਲ ਕਰ ਲਓ, ਆਪਣਾ ਕਿਸੇ ਨਾਲ ਟਕਰਾਅ ਹੋ ਗਿਆ ਤੇ ਆਪਾਂ ਬਿਨਾਂ ਵਜ੍ਹਾ ਉਹਦੇ ਕੋਲ ਮੁਆਫੀ ਮੰਗਦੀ, ਤੇ ਸਾਡਾ ਲੱਕੀ ਲੱਤ ਟੁੱਟੇਗੀ, ਉਹ ਸਾਡਾ ਕੀ ਵਿਗਾੜੇਗਾ। ਵਿਗਾੜ ਉਦੋਂ ਵਧੇਗਾ, ਉਹ ਕਵੇਗਾ ਮੈਂ ਝੁਕਾਉਣਾ, ਤੇ ਆਪਾਂ ਕਵਾਂਗੇ ਮੈਂ ਝੁਕਣਾ ਨਹੀਂ। ਮੈਂ ਚੌਥੀ ਜਮਾਤ ਵਿੱਚ ਪੜ੍ਹਦਿਆਂ ਐਸ ਐਸ ਸ਼ਹੀਦ ਦੀ ਇੱਕ ਪੁਸਤਕ ਪੜ੍ਹੀ ਸੀ, ਉਸ ਪੁਸਤਕ ਦਾ ਨਾਮ ਹੈ ਪਾਤਸ਼ਾਹੀਆਂ। ਉਹਦੇ ਚ ਉਸ ਕਵੀ ਨੇ ਦ੍ਰਿਸ਼ਟਾਂਤ ਦਿੱਤਾ ਸੀ, ਨਾਢੂ ਖਾਂ ਨੇ ਧੌਂ ਜਮਾਈ, ਪਾਂਟੇ ਖਾਂ ਨੇ ਮੁੱਕਾ, ਨਾਲੇ ਐਸੀ ਦੰਦੀ ਵੱਡੀ ਬਾਸ ਨੇ ਛੱਡਿਆ ਔਖਾ। ਇਹ ਚੌਥੀ ਜਮਾਤ ਨੂੰ ਕਵਿਤਾ ਲੱਗੀ ਸੀ, ਤੇ ਮੈਂ ਕਥਾ ਬਾਅਦ ਘੁੰਮੇ ਹੁੰਦੇ, ਇੱਕ ਦਿਨ ਮੇਰੇ ਦਿਮਾਗ ਵਿੱਚ ਉਹ ਪੰਕਤੀਆਂ ਆ ਗਈਆਂ ਕਿ ਭਾਈ ਚਰਨ ਸਿੰਘ ਸ਼ਹੀਦ ਨੇ ਕਿਹਾ ਕੀ ਹੈ। ਆਹ ਹੁਣ ਧਰਦੇ ਦੀ ਗੱਲ ਹੈ, 40 ਸਾਲ ਪਹਿਲਾਂ ਕਵਿਤਾ ਪੜ੍ਹੀ। ਉਹਨੇ ਦ੍ਰਿਸ਼ਟਾਂਤ ਦਿੱਤਾ ਸੀ, ਆਹ ਕਈ ਵਾਰ ਸੋਇਆਂ ਦੇ ਉੱਪਰ ਪੁਲ ਵਧੇ ਹੁੰਦੇ, ਲੱਕੜਾਂ ਦੀ ਮੋਟੀਆਂ ਮੋਟੀਆਂ ਲੱਕੜਾਂ ਰੱਖੀਆਂ ਉਹਨੇ ਦੂਜੇ ਪਾਸੇ ਪਾਸ ਕਰਨ ਲਈ, ਪੁਲ ਨਹੀਂ ਹੁੰਦਾ। ਲੇਕਿਨ ਆਮ ਬੰਦੇ ਦੇ ਪੈਦਲ ਲੰਘਣ ਵਾਸਤੇ ਕਈ ਪਰਉਪਕਾਰੀ ਬੰਦਿਆਂ ਨੇ ਮੋਟੀਆਂ ਮੋਟੀਆਂ ਲੱਕੜਾਂ ਰੱਖੀਆਂ ਹੁੰਦੀਆਂ ਨੇ, ਲੋਕੀ ਲੰਘ ਜਾਂਦੇ ਨੇ। ਉਹ ਕਹਿੰਦੇ ਵੀ ਦੋ ਬੰਦੇ, ਇੱਕ ਦਾ ਨਾਮ ਪਾਂਡੇ ਖਾਂ ਤੇ ਦੂਜੇ ਦਾ ਨਾਮ ਨਾਢੂ ਖਾਂ, ਅਪੋਜਿਟ ਸਾਈਡ ਤੋਂ ਆ ਰਹੇ ਨੇ। ਪਾਂਡੇ ਖਾਂ ਕਹਿੰਦਾ ਮੈਂ ਲੰਘਣਾ, ਤੇ ਨਾਢੂ ਖਾਂ ਮੈਂ ਕਹਿੰਦਾ ਮੈਂ ਲੰਘਣਾ। ਹੁਣ ਲੱਕੜ ਬਹੁਤ ਸੌੜੀ, ਝਗੜਾ ਹੋ ਗਿਆ। ਪਾਂਡੇ ਖਾਂ ਨੇ ਦੰਦੀ ਵੱਢੀ ਤੇ ਨਾਢੂ ਖਾਂ ਨੇ ਮੁੱਕਾ ਮਾਰਿਆ, ਦੋਵੇਂ ਸੂਗੇ ਚ ਉਹ ਘੁਲਦੇ ਸਨ ਅਜੇ ਵੀ। ਤੇ ਕੀ ਹੋਇਆ, ਬੱਕਰੀਆਂ ਦਾ ਇੱਜੜ ਕਰਦਾ ਇੱਜੜ, ਦੋ ਬੱਕਰੀਆਂ ਉਸੇ ਲੱਕੜ ਤੇ ਇਕੱਠੀਆਂ ਹੋ ਗਈਆਂ। ਜਿਹੜੀ ਪਹਿਲੀ ਲੱਕੜੀ ਬੱਕਰੀ ਸੀ ਬੈਠ ਗਈ, ਤੇ ਦੂਜੀ ਬੱਕਰੀ ਉੱਪਰੋਂ ਦੀ ਤਪੋਸੀ ਮਾਰ ਕੇ ਚੁੱਪ ਕਰਕੇ ਲੰਘ ਗਈ, ਦੋਵੇਂ ਸੁੱਕੀਆਂ ਦੀਆਂ ਸੁੱਕੀਆਂ ਰਹਿ ਗਈਆਂ। ਉਹ ਪਾਂਡੇ ਖਾਂ ਤੇ ਨਾਢੂ ਖਾਂ ਕਹਿਣ ਲੱਗੇ ਸਾਡੇ ਨਾਲ ਤੋਂ ਬੱਕਰੀਆਂ ਚੰਗੀਆਂ ਨੇ। ਇੱਕ ਨੇ ਨਿਮਰਤਾ ਗ੍ਰਹਿਣ ਕੀਤੀ, ਦੂਜੇ ਨੇ ਕਬੂਲ ਕਰ ਲਈ, ਤੇ ਝਗੜਾ ਟਲ ਗਿਆ। ਬੇਨਤੀ ਕਰ ਰਿਹਾ ਸਾਂ, ਮਾਂ ਨੇ ਅਦਾਇਤ ਕੀਤੀ, ਪੁੱਤਰ ਪਰਮਾਤਮਾ ਦਾ ਆਰਾਧਨ ਕਰ, چلا گیا. سنسار دی پکڑ تو اوپر اٹھ کر کے اس بچے نے بندگی کیتی. پچھوں راجے چھڈیا 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 پچھوں راجے سدیا آپ چل آپ درت نہ ہونے آپ نام ہو چل چرنا کر میرے پترا میرے زندگی دا بھروسہ کوئی نہیں ندی کنارے رکنا تے اپنا راز سبنا کر. یہ اصلیت ہے یا نہیں؟ لیکن پراپتن گرنتھ لکھا تو انہیں 36,000 بار راج کیتا. لکھا میں گرنٹی دے طور پہ نہیں کہہ رہا لیکن لکھتے مطابق کہہ رہا. مہربانی کی دی ماں دی نیک نصیحت. اس کر کے میرے پاتشاہ کہتے ہیں جنہ منکھاں دے اندر پرماتما دا نام نہیں میں سجا دیاں گا کہ وہ ماوا نپوتیاں رہ جان. انہاں ماوا نو بچیاں نو جمن دا کوئی حق نہیں کیونکہ بچیاں نو جنم پشو تے پنچھی وی دیندے ہن.
تن سنئے دے پھر بن ناوے
کیونکہ انہاں منکھاں دی جڑی دے ہے وہ نام تو بڑا ہے اور وہ منک نام تو بنا کیول پڑکتے ہیں.
کوئی کھپ کھپ موئے کرانجا
نام تو کینے ہون کر کے منک کرانجا درتھوں کا کر جی جاندے نے. جی آپ کہنے کہ فلانا بندہ بڑا بیمار رہا ہے ایویں لڑو لڑو کرتا ہے. جہاں لڑو لڑو کرنا دیکھ جنا وہ کہیں کرانجا. نام تو ایویں منک کھجو کھجو کرتے ہیں ایک دوجے نو ٹوٹ ٹوٹ کے پیندے ہیں.
میرے من جپ رام نام ہر مجھا
کلپنا کیویں مٹے. میرے پاتشاہ کہندے گرمکھ اپنے من نو پریرنا دے. کی پریرنا؟ میرے من رمے ہوئے ایک پرماتما دے نام نو جپنا کر.
ہر ہر کرپال کرپا پرب تاری
دکھاں دے ہار کرے پرے کرن والے کرپا دے ساگر جنہاں تے پرماتما نے کرپا کیتی. کرپا دا ساگر وگرو نے اشارا دتا اور او اشارے وچ کی نکلیا ہے؟ گر گیان دیو.
گر گیان دیو من سمجھا
جیویں پنیا دی رات نو گرمخ سمندر اشارا دیندا ہے اور او سمندر دے اشارے دے وچوں کئی طرح دی قیمتی پتھر باہر آؤں جن جوار پاٹا کہتے ہیں. اسی طرح جدوں بندے دے اندر گیان گرو دا گیان روپی پنیا آؤں نا ادو وہ پریپورن پرماتما پریم کا اشارا مارتا ہے. وہ شاید ملے گا کہ آتم گیان اور اس آتم گیان کے نال ہی بگڑیا ہوا من سمجھ سکتا ہے.
رہو
نام دے کر کے کرپا کرتے ہیں.
ہر کیرت کال جگ پد اتم
پرانے زمانے کے لوگ ورت رکھتے ਧੂਣੀਆਂ ਤੌਂਦੇ ਪੁੱਠੇ ਲਮਕਦੇ ਤੀਰਥ ਯਾਤਰਾ ਇਤਿਹਾਸ ਕਈ ਤਰ੍ਹਾਂ ਦੇ ਕਰਮ ਕਾਂਡ ਕਰਦੇ ਸਨ ਪਰ ਗੁਰੂ ਪਾਤਸ਼ਾਹ ਦਾ ਹੁਕਮ ਹੈ ਸਤਯੁਗ ਸੱਤ ਤ੍ਰੇਤਾ ਜਗੇ ਦੁਆਪਰ ਪੂਜਾ ਚਾਰ ਤੀਨੋਂ ਜਗ ਤੀਨੋਂ ਜਿਹੜੇ ਕਲ ਕੇਵਲ ਨਾਮ ਆਧਾਰ. ਕੋਈ ਗੁਰਮੁਖ ਜੰਗ ਕਹਿ ਸਕਦਾ ਗਿਆਨੀ ਜੀ ਉਹਨਾਂ ਜੱਗਾਂ ਦਾ ਫਾਇਦਾ ਕਿਉਂ ਨਹੀਂ ਸੀ? ਲੋਕ ਇੰਨੇ ਪੈਸੇ ਫੂਕਦੇ ਸਨ. ਕੱਲੇ ਨਾਮ ਨਾਲ ਕਲਿਆਣ ਕਿਵੇਂ ਹੈ? ਇਹਦੇ ਸੰਬੰਧ ਵਿੱਚ ਗੁਰਮੁਖ ਸਾਨੂੰ ਮਹਾਂਪੁਰਸ਼ਾਂ ਨੇ ਇੱਕ ਦ੍ਰਿਸ਼ਟਾਂਤ ਪੜ੍ਹਾਇਆ ਸੀ ਬੜਾ ਸੁੰਦਰ. ਉਹ ਕਹਿੰਦੇ ਕਿ ਇੱਕ ਬਿਮਾਰ ਬੰਦਾ ਉਹਨੂੰ ਪੇਟ ਦਰਦ ਹੈ ਹਕੀਮ ਕੋਲ ਚਲਾ ਗਿਆ. ਕਹਿੰਦਾ ਵੈਦ ਜੀ ਕਿਰਪਾ ਕਰੋ ਦਰਦ ਬੜੀ ਹੁੰਦੀ ਹੈ. ਕਹਿੰਦੇ ਵੈਦ ਸਾਹਿਬ ਗੁਰਮੁਖਾ ਕਾਹੜਾ ਨਾ ਪਾਇਆ ਤੂੰ ਉਹ ਕਰ ਪੈਸੇ ਹੈ ਜੇ ਹੈ یہ دو پیسے دی جوائن لایا درد ٹھیک ہو جائے گی. کہندا وید جی میری جیب وچ ایک پیسہ بھی نہیں. چنگا کوئی گل نہیں گرمکھا تیرا بھگوان بھلا کرے تو بینچ تے لمبا پی جا میں تینوں ہنے دینا. اس وید نے شیشی دے وچوں تھوڑی جی جوائن کڈی بچے نو آواز مار کر کے تے گرم پانی دا گلاس لیاندا کہنے لگے گرمکھا ایک کڑی منہ چ پا لا تے چپ کر کے گرم گرم پانی دا گلاس پی لا وائرو بھری کرے گا درد ٹھیک ہو جائے گی. وہ غریب بندہ بچارا پی گیا بھی جی میں اتوں چلا گیا تو پتا نہیں درد ہٹنی کہ نہیں ہٹنی, پتا نہیں حکیم نے ٹال نہ دیتا ہوئے تے دس منٹ آرام کر دیں گے تو آرام آ گیا ٹھیک ہے, نہیں تو مڑ کے ہور کو منگا گے یہ کو دوائی. رات پریشان رہا, رات ہی نیند نے بھی پریشان کیتا سی, ہوں کچھ آرام آیا تو نیند آ گئی. قدرتی طور پہ اجے وہ ٹکیا ہی ہے. ایک امیر بندہ آیا نال وہ نوکر چاکر, انہوں نے آدھے آخیا بھی کیم جی جلدی کرو شاہ جی رات ساری رات پریشان رہے ہیں درد بڑی ہے پیٹ وچ. کہنے لگا کوئی گل نہیں تھوڑا جا ٹائم لگے گا. انہیں کی کیتا اپنے نال دے سیوا دار نو کہنے لگا کاکا آؤ اوپرلی شیشی کتوں تھلے تھلے لا. وہ نوکر چا کر ہونے کر کے دکان میں جنوں گلاں باتاں ہوئیں تو پہلے بھی تیرے غریب کی چاہ کھل گئی. وہ نوکر نے اوپر شیشی لائی, یہ کہنے لگا جوائن دی شیشی مینوں پھڑا دے دو میرے کو رکھ دے. وہ کہنے لگا یوں کرو آپ کر لے جاؤ تے شاہ جی نوں جوائن دے نال دوائی دینی آرام آ جائے گا گرم پانی بال کے چلے جائے. اس غریب مریض نے بینتی کی تھی کیم صاحب بماری ایک دے دوائیاں دو. کیم کہنے لگا مترا کہ وہ غریب مریض کہنے لگا بھی سیٹھ جی وید صاحب میری درد نال جان نکلی سی تسی مینوں جوائن دی پوری نال ٹالیا. وہ بندہ نال آیا نال نوکر چاکر کر کے تسی انہوں نال چٹی دوائی بھی پائی ہے. وید ہس کے کہنے لگا گرمکھا تو اے دس بھی تینوں آرام آیا کہ نہیں. کہنے لگا جی آرام تاں بالکل میں نو برنو ہاں. سیانہ وید کہنے لگا گرمکھا رام ان بھی جوائن نال آیا تے میرے کلی جوائن دینا تو انہیں جوائن نہیں سی کھانی. انہیں کہنا جوائن تو ساڈے اپنے کروا دوا ہے جیڑی میں چٹی دوائی نال پائی وہ بالکل کھ نہیں. وہ گرمکھا میں کھنڈ رگڑی ہے کھنڈ تے جے تیرا نہیں من منگا تے میں تیری کڑی چ پونا چٹ کے دیکھ لا. آرام کیول تے کیول جوائن نال ہے جیڑی وہ چٹی پوری وہ کیول تے کیول تسلی رہی ہے. پر پتہ نہیں کی کارن آپ دوائی تے اثر گھٹ کرتے ہیں چٹی پوری تے یقین زیادہ کرتے ہیں. ایس میں سادی جی گل میرے من چ آ گئی. ساڈے سکھ جگت وچ مہاتما جانے کہ کوئی بندہ کسی مہاتما دے ڈیرے وچ آئے اگوں مہاتما نے گرمکھ ہونے تو کہتے ہیں گرمکھ مہاراج نو نمسکار کرو گرو گرنتھ سچے پاتشاہ نو ماتھا ٹیکو. تے ساڈے چوں کمڑے بندے کہن گے سنتاں کول آئے سا تے نٹال کے اگے توڑ دتا ہے. تے جے کہ بابا یہ کہہ دے بھی بھن جی تسی شنیوار سچے منہ آئے جے میرے کول کوئی گل نہیں نگاہ مارا گے. این سارا ٹبر نہ دھو کے چیچی گڈی کر کے جانا بابے نے شنیوار سانو بلایا سوچے منہ تے پاویں رستے میں تہ کو جی بھوک نال ਤੇ ਜਿਹੜਾ ਮਹਾਤਮਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਮੱਥਾ ਟੇਕੋ ਤਾਂ ਥੱਲੀ ਨਹੀਂ ਆਉਂਦੀ, ਜਦਕਿ ਦੂਜੇ ਨੇ ਪਖੰਡ ਕੀਤਾ ਹੈ। ਗੁਰਮੁਖੋ ਰਹਿਮਤ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਕਰਨੀ ਹੈ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਰਹਿਮਤ ਹੀ ਜਵੈਣ ਹੈ। ਪਰ ਜਿੰਨਾ ਚਿਰ ਬਾਬਿਆਂ ਦੇ ਭੰਬਲ ਭੂਸੇ ਦੀ ਚਿੱਠੀ ਪੂਰੀ ਨਾ ਪੈ ਜਾਵੇ, ਉਹਨਾਂ ਚਿਰ ਲੋਕਾਂ ਨੂੰ ਤਸੱਲੀ ਨਹੀਂ ਆਉਂਦੀ। ਭੰਬਲ ਭੂਸਾ ਬਾਬਿਆਂ ਦੀ ਚਿੱਠੀ ਪੂਰੀ, ਜੇ ਚਿੱਠੀ ਪੂਰੀ ਤੋਂ ਬਚੋ। ਰਾਮ ਜਵੈਣ ਨਾਲ ਆਉਣਾ, ਜਵੈਣ ਨਾਲ। ਇਸੇ ਪ੍ਰਕਾਰ ਗੁਰਮੁਖੋਂ ਕਿਸੇ ਨੇ ਧੂਣੀਆਂ ਤੋੜੀਆਂ, ਕਿਸੇ ਨੇ ਜਲ ਧਾਰੇ ਕਰਨੇ, ਕਿਸੇ ਨੇ ਪੁੱਠਾ ਲਮਕਣਾ, ਇਹ ਗੁਰਮੁਖੋਂ ਚਿੱਠੀ ਪੂਰੀ ਸੀ। ਰਾਮ ਪਰਮਾਤਮਾ ਦੀ ਵਡਿਆਈ ਨਾਲ ਹੀ ਆਉਣਾ ਹੈ, ਜਿਹਨੂੰ ਹਰ ਕੀਰਤ ਕਿਹਾ ਗਿਆ, ਜਿਹਨੂੰ ਨਾਮ ਜਪਣਾ ਕਿਹਾ ਗਿਆ, ਜਿਹਨੂੰ ਬੰਦਗੀ ਕਿਹਾ ਗਿਆ, ਜਿਹਨੂੰ ਅਬਾਦਤ ਕਿਹਾ ਗਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਰ ਕੀਰਤ, ਕੀਰਤ ਨਾਮ ਹੈ ਵਡਿਆਈ ਦਾ, ਜਸ ਦਾ। ਜਿਹੜਾ ਹਰੀ ਦੀ ਕੀਰਤੀ ਕਰਨੀ ਹੈ ਗੁਰਮੁਖੋ, ਇਸ ਕਲਯੁਗ ਦੇ ਸਮੇਂ ਸਾਰਿਆਂ ਤੋਂ ਉੱਤਮ ਕਰਮ ਹੈ।
ਹਰ ਪਾਈਏ ਸਤਿਗੁਰ ਮਾਝਾ,
ਸਹੁਰੇ ਦਾਤ ਮਿਲੇਗੀ ਕਿੱਥੋਂ? ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲੋਂ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲੋਂ। ਆਪਾਂ ਸਿੱਖਾਂ ਤੇ ਸਾਡੇ ਗੁਰਦੇਵ ਨੇ ਗੁਰਮੁਖੋ ਇਹਨੂੰ ਦੋ ਢੰਗਾਂ ਨਾਲ ਵਰਤਿਆ, ਦੋ ਢੰਗਾਂ ਨਾਲ। ਇੱਕ ਜੋਤ, ਦੂਸਰੀ ਜੁਗਤੀ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਜੋਤ ਜਗਮਗ ਜਗਮਗ ਕਰ ਰਹੀ ਹੋਵੇ, ਔਰ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਆਗਿਆ ਵਿੱਚ ਖਲੋ ਕਰਕੇ, ਹਜ਼ੂਰੀ ਚ ਖਲੋ ਕਰਕੇ, ਜਦੋਂ ਗੁਰਮੁਖੋ ਨਾਮ ਦੀ ਦਾਤ ਦਿੰਦੇ ਨੇ, ਇਹ ਗੁਰੂ ਕੋਲੋਂ ਨਾਮ ਦਾਨ ਪ੍ਰਾਪਤ ਕਰਨ ਦਾ ਢੰਗ ਤਰੀਕਾ ਹੈ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਜਿਹੜੀ ਇਹ ਦਾਤ ਹੈ ਇਹ ਸੱਚੇ ਗੁਰੂ ਕੋਲ ਮਿਲੇਗੀ, ਕਿਉਂਕਿ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸੱਤ ਦਾ ਅਵਤਾਰ ਨੇ, ਜਿੱਥੇ ਕੁਫਰ ਹੈ ਹੀ ਨਹੀਂ, ਔਰ ਇਹ ਗੁਰਮੁਖਾ ਇਹ ਤੈਨੂੰ ਦਾਤ ਗੁਰੂ ਕੋਲ ਮਿਲੇਗੀ। ਜਿਹੜਾ ਮਾਝਾ ਸ਼ਬਦ ਹੈ ਇਹਦੇ ਬਾਰੇ ਆਪਾਂ ਗੁਰਮੁਖੋ ਆਮ ਕੌਮਨਲੀ ਇਹਦੇ ਅਰਥ ਪੜ੍ਹਦੇ ਹਾਂ, ਵਿੱਚ ਮਾਝ, ਵਿੱਚ ਮਾਝਾ, ਵਿੱਚ ਆਈ ਐਨ ਇਨ। ਪਰ ਮੈਂ ਇੱਕ ਉਦਾਸੀ ਮਹਾਤਮਾ ਦੇ ਕੋਲ ਇਹਦੇ ਅਰਥ ਪੜ੍ਹੇ ਨੇ, ਬਾਬਾ ਕਲਿਆਣ ਦਾਸ ਹੋਏ ਨੇ, ਉਹਨਾਂ ਨੇ ਇਹਦੇ ਅਰਥ ਕੀਤੇ ਸਨ। ਆ ਚੇਤ ਤੇ ਅੱਸੂ ਦੇ ਮਹੀਨੇ 'ਚ ਜਿਹੜੇ ਜ਼ਿਮੀਂਦਾਰ ਲੋਕ ਨੇ ਜਾਣਦੇ ਨੇ, ਸ਼ਹਿਰ ਵਾਲਿਆਂ ਨੂੰ ਪਤਾ ਨਹੀਂ, ਉਹ ਪਿੰਡਾਂ ਦੇ ਲੋਕ ਅੱਸੂ ਤੇ ਚੇਤ ਦੇ ਮਹੀਨੇ 'ਚ ਜਿਹੜੀਆਂ ਰੂੜੀਆਂ ਹੁੰਦੀਆਂ ਆਪਣੇ ਖੇਤਾਂ 'ਚ ਪਾਉਂਦੇ ਨੇ ਦੇਸੀ ਖਾਦ, ਉਹ ਭਾਰੀ ਬੜੀ ਹੁੰਦੀ ਹੈ। ਅੱਗੇ ਲੱਕੜ ਦੇ ਪਹੀਆਂ ਵਾਲੀਆਂ ਗੱਡਾਂ ਹੁੰਦੀਆਂ ਸਨ, ਬੜੀਆਂ ਸਖਤ, ਬੜੀਆਂ ਭਾਰੀਆਂ। ਉਹ ਕਿਸਾਨ ਵੀਰ ਚਾਰ ਬਲਦਾਂ ਦੀ ਵਰਤੋਂ ਕਰਦੇ ਸਨ, ਦੋ ਬਲਦ ਜੂੜੇ ਦੇ ਥੱਲੇ ਸਿਰ ਦਿੰਦੇ, ਦੋ ਬਲਦਾਂ ਨੂੰ ਅੱਗੇ ਪੰਜਾਲੀ ਲਾ ਕੇ ਜੋੜਿਆ ਜਾਂਦਾ, ਤੇ ਉਹ ਅਗਲੇ ਦੋ ਬਲਦਾਂ ਦੀ ਪੰਜਾਲੀ ਨੂੰ ਰੱਸਾ ਪਾ ਕਰਕੇ ਪਿੱਛੇ ਗੜ ਨਾਲ ਅਟੈਚ ਕੀਤਾ ਜਾਂਦਾ ਸੀ। ਅਗਲੇ ਬਲਦ ਉਸ ਗੜ ਨੂੰ ਆਪਣੇ ਮੋਢਿਆਂ ਤੇ ਚੱਕਦੇ, ਜਿਹੜੇ ਅਗਲੇ ਬਲਦ ਸਨ ਉਹ ਉਹਨਾਂ ਨੂੰ ਖਿੱਚਦੇ, ਤੇ ਜਿਹੜਾ ਉਹ ਰੱਸਾ ਹੁੰਦਾ ਸੀ ਉਹਨੂੰ ਕਹਿੰਦੇ ਸਨ ਮਾਝ, ਉਹਨੂੰ ਮਾਝਾ ਬੋਲਦੇ ਨੇ। ਔਰ ਉਸ ਮਾਝੇ ਦੇ ਨਾਲ ਉਹ ਗੱਡਾ ਖਿੱਚਿਆ ਜਾਂਦਾ। ਇਸੇ ਤਰ੍ਹਾਂ ਗੁਰਮੁਖੋ ਅਸੀਂ ਆਪਣੇ ਗੁਨਾਹ ਤੇ ਪਾਪਾਂ ਕਰਕੇ ਭਾਰੇ ਹਾਂ ਭਾਰੇ। ਜਦੋਂ ਆਪਾਂ ਗੁਰੂ ਦੇ ਸ਼ਬਦ ਗੁਰੂ ਨਾਲ ਮਾਝਾ ਜੋੜ ਪਾ ਲਾਂਗੇ ਨਾ, ਤੇ ਗੁਰੂ ਸਾਨੂੰ ਇਸ ਦਲਦਲ ਚੋਂ ਕੱਢ ਲਏਗਾ। ਇਹ ਅਰਥ ਮੈਂ ਇਹਨਾਂ ਖੋਜੀ ਦੇ ਵਿਦਵਾਨ ਨੇ, ਇਹ ਕਲਿਆਣ ਦਾਸ ਮਹਾਤਮਾ ਦੇ ਕੋਲੋਂ ਮੈਂ ਇਹ ਅਰਥ ਸਿੱਖੇ ਨੇ ਮਾਝਾ ਦੇ। ਓਮ ਬਲਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ। ਮੈਂ ਆਪਣੇ ਗੁਰਦੇਵ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਸਦਕੇ ਜਾਣਾ, ਜਿਹਨਾਂ ਇਹ ਗੁਪਤ ਨਾਮ ਪ੍ਰਗਟ ਕਰ ਦਿੱਤਾ। ਇਹ ਕਿਵੇਂ? ਆ ਗੁਰਮੁਖੋ ਜਿਸ ਮੌਕੇ ਅਸੀਂ ਮਹਾਂਪੁਰਸ਼ਾਂ ਕੋਲ ਵਿਦਿਆ ਪੜ੍ਹਦੇ ਸਨ, ਤੇ ਚੰਡੀਗੜ੍ਹ ਤੋਂ ਰਾਜਪੁਰੇ ਨੂੰ ਜਾਈਏ ਉੱਥੇ ਗੁਰਦੁਆਰਾ ਆਉਂਦਾ ਨਾਭਾ ਸਾਹਿਬ ਜਿੱਥੇ ਭਾਈ ਜੇਤਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪਾਵਨ ਸੀਸ ਲੈ ਕੇ ਦਰਗਾਹੀ ਸ਼ਾਹ ਮੁਸਲਮਾਨ ਜੀ ਕੋਲ ਉਹਨਾਂ ਰਾਤ ਕੱਟੀ ਹੈ ਔਰ ਕਲਗੀਧਰ ਪਾਤਸ਼ਾਹ ਨੂੰ ਦਰਗਾਹੀ ਸ਼ਾਹ ਨੂੰ ਦਰਸ਼ਨ ਦਿੱਤੇ ਨੇ ਉਹਦੀ ਮਨ ਦੀ ਭਾਵਨਾ ਸੀ ਬਾਜਾਂ ਵਾਲਿਆ ਤੂੰ ਸਾਰਿਆਂ ਦਾ ਸਾਂਝਾ ਤੇ ਮੈਨੂੰ ਕਰਤਾਰ ਕਰ ਉਸ ਥਾਂ ਤੇ ਹਰ ਸਾਲ ਸਾਡੇ ਜ਼ਮਾਨੇ ਚ ਦਮਦਮੀ ਤੇ ਵਿਸਾਲ ਦਾ ਜਥਾ ਜੇਠ ਦਾ ਮਹੀਨਾ ਰਿਹਾ ਕਰਦਾ ਜੇਠ ਦੀ ਸੰਗਰਾਂਦ ਨੂੰ ਜਾਣਾ ਹਾੜ ਦੀ ਸੰਗਰਾਂਦ ਨੂੰ ਅਸੀਂ ਉੱਥੋਂ ਪੜਾਅ ਬਦਲਦੇ ਮੈਂ ਵਿਦਿਆਰਥੀ ਸਾਂ ਤੇ ਚੰਡੀਗੜ੍ਹ ਤੋਂ ਪ੍ਰੇਮੀ ਉੱਥੇ ਆਮ ਮੱਥਾ ਟੇਕਣ ਨਮਸਕਾਰ ਕਰਨ ਆਉਂਦੇ ਰਹਿੰਦੇ ਗੁਰੂ ਦਰਬਾਰ ਵਿੱਚ ਉਹਨਾਂ ਵਿਚਾਰੇ ਨੂੰ ਪਤਾ ਨਹੀਂ ਸੀ ਕਿ ਇੱਕ ਜਾਣਦਾ ਕਿ ਨਹੀਂ ਜਾਣਦਾ ਮੈਨੂੰ ਪੜਿਆ ਲਿਖਿਆ ਪਰਿਵਾਰ ਕਹਿਣ ਲੱਗਾ ਵੀ ਸਿੰਘਾ ਜਿਹੜਾ ਵਾਹਿਗੁਰੂ ਇਹ ਨਾਮ ਹੈ ਕਿ ਨਹੀਂ ਤੇ ਜੇ ਹੈ ਤੇ ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਵਾਹਿਗੁਰੂ ਨਾਮ ਨੇ ਤੂੰ ਕਿਵੇਂ ਕਹਿੰਦਾ ਵੀ ਵਾਹਿਗੁਰੂ ਨਾਮ ਹੈ ਗੁਰਮੁਖੋ ਸਾਜਣੇ ਜੀ ਨੂੰ ਬੌਂਦਣ ਗਿਆ ਮੈਨੂੰ ਪਤਾ ਮੈਂ ਹੈਰਾਨ ਹੋ ਗਿਆ ਕਿ ਮੈਂ ਕੀ ਜਵਾਬ ਦਿਆਂ ਅਜੇ ਮੈਂ ਵਿਦਿਆ ਪੜ੍ਹਦਾ ਸਾਂ ਨਵਾਂ ਨਵਾਂ ਮੈਂ ਆਇਆ ਸਾਂ ਜਥੇ 'ਚ ਬਹੁਤ ਮੈਂ ਕਨਫਿਊਜ਼ ਹੋ ਗਿਆ ਘਬਰਾ ਗਿਆ ਸੰਤ ਬਾਬਾ ਕਰਤਾਰ ਸਿੰਘ ਕੋਲ ਜਾ ਕੇ ਮੈਂ ਬੇਨਤੀ ਕੀਤੀ ਉਹ ਸਾਨੂੰ ਪੰਥ ਪ੍ਰਕਾਸ਼ ਪੜ੍ਹਾਉਣ ਲੱਗੇ ਸਨ ਤੇ ਮੈਨੂੰ ਕਹਿੰਦੇ ਸਿੰਘਾ ਕੀ ਗੱਲ ਇਹਨਾਂ ਘਬਰਾਇਆ ਕਿਉਂ ਮੈਂ ਕਿਹਾ ਮਹਾਂਪੁਰਸ਼ ਮੈਂ ਬੜਾ ਮਸਲੇ 'ਚ ਫਸ ਗਿਆ ਮੇਰੇ ਚਾਚੇ ਵੀ ਲੱਗਦੇ ਸਨ ਉਸਤਾਦ ਵੀ ਕਹਿੰਦੇ ਬੋਲੇਗਾ ਤੇਰਾ ਮਸਲਾ ਹੱਲ ਕਰ ਦਿਆਂਗੇ ਮੈਂ ਬੇਨਤੀ ਕੀਤੀ ਮਹਾਂਪੁਰਸ਼ੋ ਕੋਈ ਚੰਡੀਗੜ੍ਹ ਤੋਂ ਪ੍ਰੇਮੀ ਆਏ ਸਨ ਤੇ ਮੈਨੂੰ ਨਾ ਸਵਾਲ ਕੀਤਾ ਤੇ ਮੈਨੂੰ ਉਹਦਾ ਜਵਾਬ ਨਹੀਂ ਆਉਂਦਾ ਕਹਿੰਦੇ ਕੀ ਮੈਂ ਕਿਹਾ ਜੀ ਉਹ ਕਹਿੰਦੇ ਵੀ ਜੇ ਇਹ ਵਾਹਿਗੁਰੂ ਗੁਰਮੰਤਰ ਹੈ ਤੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵਿੱਚ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ 'ਚ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਦਰਜ ਹੈ ਕਿਤੇ ਵਾਹਿਗੁਰੂ ਨਹੀਂ ਆਉਂਦਾ ਇਹ ਗੁਰਮੰਤਰ ਕਿਵੇਂ ਹੋਇਆ ਉਹ ਥੋੜ੍ਹਾ ਜਿਹਾ ਹੱਸ ਕੇ ਕਹਿਣ ਲੱਗੇ ਕਿ ਭਾਈ ਸਿੰਘਾ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹੀਆਂ ਤੂੰ ਮੈਂ ਕਿਹੜੀ ਪੜ੍ਹੀਆਂ ਨੇ ਪੜ੍ਹਦਾ ਹੁੰਦਾ ਕਹਿੰਦੇ ਉਹਨਾਂ ਵਾਰਾਂ ਦੇ ਵਿੱਚ ਆਉਂਦਾ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ ਵਾਹਿਗੁਰੂ ਗੁਰਮੰਤਰ ਲੈ ਪ੍ਰੇਮ ਪਿਆਲਾ ਚੁੱਪ ਚਪੋਲਾ ਤੇ ਇਹ ਵੀ ਤੂੰ ਸੁਣਿਆ ਨਾ ਵੀ ਇਹਨੂੰ ਗੁਰਦੇਵ ਨੇ ਬਾਣੀ ਦੀ ਕੁੰਜੀ ਆਖਿਆ ਮੈਂ ਕਿਹਾ ਜੀ ਹਾਂ ਕਹਿੰਦੇ ਜੇ ਕੁੰਜੀ ਆਖਿਆ ਜੋ ਭਾਈ ਗੁਰਦਾਸ ਨੇ ਇਹ ਵਾਰਾਂ ਲਿਖੀਆਂ ਹੋਣਗੀਆਂ ਤਾਂ ਗੁਰਦੇਵ ਨੇ ਪੜ੍ਹੀਆਂ ਹੋਣਗੀਆਂ ਤੇ ਪੜ੍ਹਨ ਤੋਂ ਬਾਅਦ ਹੀ ਉਹਨਾਂ ਕੁੰਜੀ ਆਖਿਆ ਤੇ ਜੇ ਕੁੰਜੀ ਆਖਿਆ ਤੇ ਇਹਦਾ ਭਾਵ ਵੀ ਉਹਨਾਂ ਵਾਰਾਂ ਪੜ੍ਹੀਆਂ ਮੈਂ ਕਿਹਾ ਜੀ ਪੜ੍ਹੀਆਂ ਨੇ ਫੇਰ ਕਹਿੰਦੇ ਵੀ ਜੇ ਵਾਹਿਗੁਰੂ ਮੰਤਰ ਨਾ ਹੁੰਦਾ ਤੇ ਉਹਨਾਂ ਕਹਿਣਾ ਸੀ ਭਾਈ ਸਾਹਿਬ ਆਹ ਸ਼ਬਦ ਵਿੱਚੋਂ ਕੱਢ ਦਿਓ ਉਹਨਾਂ ਨੇ ਮਾਨਤਾ ਤਾਂ ਦਿੱਤੀ ਵੀ ਭਾਈ ਗੁਰਦਾਸ ਨੇ ਦਰੁਸਤ ਲਿਖਿਆ ਤੇ ਭਾਈ ਗੁਰਦਾਸ ਕਹਿੰਦੇ ਨੇ ਕਿ ਵਾਹਿਗੁਰੂ ਕੋਲ ਮੰਤਰ ਹੈ ਮੈਂ ਕੁਝ ਹੌਸਲਾ ਕੀਤਾ ਥੋੜ੍ਹਾ ਜਿਹਾ ਮੇਰਾ ਮਨ ਕਾਇਮ ਹੋਇਆ ਮੈਨੂੰ ਦੂਜਾ ਸਵਾਲ ਉਹਨਾਂ ਮਹਾਂਪੁਰਸ਼ਾਂ ਨੇ ਕੀਤਾ ਵੀ ਤੂੰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਗੁਰੂ ਮੰਨਦਾ ਹੈ ਮੈਂ ਕਿਹਾ ਜੀ ਤਾਂ ਸੋਚਣਾ ਵੀ ਗਲਤ ਹੈ ਕਿ ਮੈਂ ਨਹੀਂ ਮੰਨਦਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਲੋਕ ਤੇ ਪ੍ਰਲੋਕ ਦੇ ਬਾਲਕ ਨੇ ਮੇਰੇ ਖਸਮ ਨੇ ਕਹਿੰਦੇ ਫਿਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ 'ਚ ਪੰਕਤੀਆਂ ਆਉਂਦੀਆਂ ਨੇ ਵਾਹਿਗੁਰੂ 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 ਮੈਂ ਕਿਹਾ ਜੀ ਆਉਂਦੀਆਂ ਨੇ ਤੇ ਕਹਿੰਦੇ ਫਿਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਆ ਗਈਆਂ ਤੇ ਤੈਨੂੰ ਕਿੰਤੂ ਕਿਉਂ ਇਹੋ ਤਾਂ ਹੀ ਉਹ ਤਾਂ ਆਪਾਂ ਪੰਕਤੀਆਂ ਪੜ੍ਹਦੇ ਹਾਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਤਾਂ ਸਿੱਧਕੇ ਜਾਂਦੇ ਹਾਂ ਉਹ ਵਾਹਿਗੁਰੂ ਮੰਤਰ ਜਿਹੜਾ ਪਹਿਲਾਂ ਨਹੀਂ ਸੀ ਪ੍ਰਗਟ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਪ੍ਰਗਟ ਕਰ ਦਿੱਤਾ ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪ੍ਰਕਰਮਾ ਤਾਂ ਕਰਦੇ ਹਾਂ ਉਹ ਗੁਰਮੰਤਰ ਜਿਹੜਾ ਪਹਿਲਾਂ ਪ੍ਰਗਟ ਨਹੀਂ ਸੀ ਉਹਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਪ੍ਰਗਟ ਕਰ ਦਿੱਤਾ ਅਸੀਂ ਇਸ ਗੁਰਦੇਵ ਤੋਂ ਸਦਕੇ ਜਾਣਾ ਕਰੀਏ
ਦਰਸ਼ਨ ਸਾਧ ਮਿਲਿਓ ਵੱਡ ਭਾਗੀ
ਜਿਹੜੇ ਭਾਈ ਵੱਡੇ ਭਾਗਾਂ ਵਾਲੇ ਨੇ ਬੰਦੇ ਦੇ ਵੱਡੇ ਕਰਮ ਹੋਣ ਤਾਂ ਮਹਾਂਪੁਰਸ਼ਾਂ ਦੀ ਸੰਗਤ ਹੁੰਦੀ ਹੈ ਗੁਰਮੁਖਾਂ ਦਾ ਮਿਲਾਪ ਹੁੰਦਾ ਇਹਦਾ ਇੱਕ ਇਹ ਵੀ ਅਰਥ ਕਰਦੇ ਨੇ ਕਿ ਸਾਧ ਨੇ ਗੁਰੂ ਨਾਨਕ ਪਾਤਸ਼ਾਹ ਸਾਧ ਰੂਪ ਆਪਣ ਧਨ ਧਾਰਿਓ, ਜਿਨ੍ਹਾਂ ਦੇ ਉੱਤਮ ਕਰਮ ਨੇ ਉਹਨਾਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਦੇ ਦਸਾਂ ਪਾਤਸ਼ਾਹਾਂ ਦੇ ਦਰਸ਼ਨ ਦਾਰ ਕੀਤੇ,
ਸਭ ਕਿਲੇ ਵਿਖ ਗਏ ਗਵਾਜਾ,
ਔਰ ਉਹਦੀ ਬਦੌਲਤੇ ਕੀਤੇ ਹੋਏ ਕਿਲੇ ਵਿਖ ਪਾਪ ਸਨ ਇਹਨਾਂ ਦਾ ਵੇਰਵਾ ਗੁਰਮੁਖੋ ਸਲੋਕ 12 ਤੇ ਵਧੀਕ ਵਿੱਚ ਆਉਂਦਾ ਕਿਲੇ ਵਿਖ ਦਾ। ਵਿਦਵਾਨ ਗੁਰਮੁਖ ਕਹਿੰਦੇ ਨੇ ਜਿਹੜੇ ਚਾਰ ਤਰ੍ਹਾਂ ਦੇ ਪਾਪ ਨੇ ਉਹਨੂੰ ਕਿਲੇ ਵਿਖ ਬੋਲਦੇ ਹਨ, ਉਹ ਕਿਹੜੇ ਕਿਹੜੇ ਨੇ? ਕਿਸੇ ਪਵਿੱਤਰ ਰੂਹ ਨੂੰ ਮਾਰਨਾ, ਬ੍ਰਾਹਮਣ ਕੈਲੀ ਘਾਤ ਕੰਜਕਾਂ, ਇਹਦਾ ਤੰਗ ਦਰੀ ਨਾਲ ਨਹੀਂ ਕਰਨੇ, ਇਹਦਾ ਭਾਵੇ ਨਹੀਂ ਕੋਈ ਬ੍ਰਾਹਮਣ ਦਾ ਲਿਹਾਜ ਕਰੋ ਤੇ ਬਾਕੀਆਂ ਨੂੰ ਮਾਰੀ ਚੱਲੋ, ਨਾ। ਜਿਹੜਾ ਬ੍ਰਹਮ ਪਰਮਾਤਮਾ ਨੂੰ ਜਾਣਦਾ ਪਵਿੱਤਰ ਰੂਹ ਹੈ ਭਾਵੇਂ ਕੋਈ ਵੀ ਹੋਵੇ, ਉਹਦੇ ਤੇ ਹਮਲਾ ਕਰਨਾ ਕਿਲ ਵਿਖ ਹੈ ਰੱਬ ਦੇ ਪਿਆਰੇ ਉੱਪਰ। ਕੈਲੀ ਦਾ ਅਰਥ ਹੁੰਦਾ ਗਾਂ ਮਾਰਨੀ, ਗਰੀਬ ਮਾਰ ਕਰਨੀ। ਹੁਣ ਗੁਰਮੁਖੋ ਗਊ ਨੂੰ ਤਾਂ ਪੇੜਾ ਚਾਰ ਦਿੱਤਾ ਤੇ ਗਰੀਬਾਂ ਦੀ ਕੁੜੀ ਸਾਡੇ ਨਲਕੇ ਤੇ ਪਾਣੀ ਭਰਨੇ ਤੇ ਆਪਾਂ ਚਪੇੜਾਂ ਮਾਰ ਦਿੱਤੀਆਂ, ਕੀ ਇਹ ਪਾਪ ਨਹੀਂ? ਗਾਂ ਨੂੰ ਪੇੜੇ ਤੇ ਸਾਡੇ ਨਲਕੇ ਤੋਂ ਪਾਣੀ ਲੈਣ ਆਇਆ ਤੇ ਉਹਨੂੰ ਕਹਿੰਦੇ ਖਬਰਦਾਰ ਜੀ ਮੁੜ ਕੇ ਪਾਣੀ ਲੈਣ ਆਇਓ, ਇਹ ਵੀ ਇੱਕ ਪਾਪ ਹੈ। ਇਹ ਗਊ ਹੱਤਿਆ। ਕੰਜਕਾਂ ਦਾ ਅਰਥ ਹੈ ਬੱਚੀ ਮਾਰਨੀ। ਚੌਥਾ ਪਾਪ ਜੋ ਅਕਸਰ ਸਾਡੇ ਕੋਲ ਹੁੰਦਾ ਤੇ ਆਪਾਂ ਇਹਦੀ ਗਾਉਂਦੇ ਨਹੀਂ, ਉਹ ਇਹ ਹੈ ਵੀ ਜਿਹੜਾ ਅਖਲਾਕ ਤੋਂ ਗਿਰਿਆ, ਜਿਹਦਾ ਕਰੈਕਟਰ ਨਹੀਂ, ਉਹਦੇ ਘਰੋਂ ਪਾਣੀ ਅੰਨ ਨਾ ਖਾ। ਕਰੈਕਟਰਲੈਸ ਅਣਚਾਰੀ ਦਾ ਅਰਥ ਹੈ, ਕਰੈਕਟਰਲੈਸ ਅਣਚਾਰੀ ਦਾ ਧਾਨ, ਧਾਨ ਦਾ ਅਰਥ ਜਲ ਪਾਣੀ ਰੋਟੀ ਪਾਣੀ। ਇਹ ਭਾਵੇਂ ਪਾਪ ਹੋਣ ਕੀਤੇ ਹੋਣ, ਪਰ ਜੇ ਦੁਬਾਰਾ ਪਛਤਾਵਾ ਕਰਕੇ ਗੁਰੂ ਕੀ ਸ਼ਰਨ ਵਿੱਚ ਆ ਜਾਏ ਇਹ ਪਾਪ ਕੱਟੇ ਜਾਣਗੇ, ਇਹ ਮਨੁੱਖ ਬਖਸ਼ਿਆ ਜਾਏਗਾ।
ਸਤਿਗੁਰ ਸ਼ਾਹ ਪਾਇਆ ਵਰਦਾਨਾ,
ਕਿਉਂਕਿ ਸਤਿਗੁਰੂ ਪਾਤਸ਼ਾਹ ਵੱਡੇ ਸ਼ਾਹੂਕਾਰ ਨੇ, ਦਨਾ ਨੇ, ਚਤਰ ਹਨ,
ਹਰ ਕੀਏ ਬਹੁ ਗੁਣ ਸਾਂਝਾ।
ਗੁਰਮੁਖਾ ਗੁਰੂ ਦੇਵ ਕੋਲ ਆ ਕਰਕੇ ਗੁਰੂ ਨਾਲ ਗੁਣਾਂ ਦੀ ਸਾਂਝ ਕਰਨਾ ਕਰੀਏ।
ਜਿਨ ਕੋ ਕਿਰਪਾ ਕਰੀ ਜਗ ਜੀਵਨ,
ਜਗਤ ਨੂੰ ਜੀਵਨ ਦੇਣ ਵਾਲੇ ਪਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਕੀਤੀ। ਬੱਚੀ ਹੈ, ਬਜ਼ੁਰਗ ਹੈ, ਹਿੰਦੂ ਹੈ, ਸਿੱਖ ਹੈ, ਈਸਾਈ ਹੈ, ਕਿਸੇ ਵੀ ਮੁਲਕ ਦਾ ਕੋਈ ਵੀ ਹੈ, ਜਿਸ ਤੇ ਪਰਮਾਤਮਾ ਨੇ ਕਿਰਪਾ ਕੀਤੀ, ਰਹਿਮਤ ਕੀਤੀ।
ਮਨ ਮਾਝਾ
ਪਰਿਪੂਰਨ ਪਰਮਾਤਮਾ ਦੀ ਯਾਦ ਨੂੰ ਸਰੀਰੀ ਤੌਰ ਤੇ ਆਪਣੇ ਹਿਰਦੇ ਵਿੱਚ ਵਸਾਉਣਾ ਕੀਤਾ, ਤੇ ਜਿਨ੍ਹਾਂ ਨੇ ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕੀਤਾ ਹੈ,
ਧਰਮ ਰਾਏ ਦਰ ਕਾਗਜ਼ ਫਾਰੇ,
ਗੁਰੂ ਚਾਰੂ ਵੱਖ ਵੱਖ ਧਰਮਾਂ ਨੇ ਮੰਨਿਆ, ਇਮੈਜਿਨ ਕੀਤਾ ਹੈ। ਸਾਡੀ ਭਾਰਤੀ ਸੰਸਕ੍ਰਿਤੀ ਦੇ ਧਰਮ ਗ੍ਰੰਥਾਂ ਨੇ ਧਰਮ ਰਾਜਾ ਮੰਨਿਆ, ਉਹ ਮਨੁੱਖ ਦੇ ਪੁੰਨਾਂ ਤੇ ਪਾਪਾਂ ਦੇ ਮੁਤਾਬਕ ਮਨੁੱਖ ਦੀ ਆਤਮਾ ਨੂੰ ਸਜ਼ਾ ਦਿੰਦਾ ਹੈ, ਉਹਦਾ ਫਲ ਭੁਗਤਾਉਂਦਾ ਹੈ ਧਰਮ ਰਾਜਾ। ਜਿਹੜੇ ਮੁਸਲਮਾਨ ਨੇ ਇਸਲਾਮ ਧਰਮ ਵਾਲੇ, ਉਹ ਕਹਿੰਦੇ ਅਜਿਹਾ ਇਨਾਮ ਦਾ ਫਰੀਦਾ ਉਹ ਸਾਬਤ ਕੰਮ ਲੋੜ ਕਰਦਾ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾ ਤੂੰ ਅਜਿਹਾ ਨਾਨਕ ਲੇਖਾ ਸਮਝਾ, ਤੇਰੇ ਪੁੰਨਾਂ ਤੇ ਪਾਪਾਂ ਦੀ ਜ਼ਿੰਮੇਵਾਰੀ ਕਲਗੀਧਰ ਪਾਤਸ਼ਾਹ ਨੇ ਲੈ ਲਈ ਹੈ, ਤੂੰ ਉਹਨਾਂ ਦਾ ਬਣ ਗਿਆ, ਤੈਨੂੰ ਧਰਮ ਰਾਜੇ ਦਾ ਕੋਈ ਖਤਰਾ ਨਹੀਂ। ਗੁਰੂ ਬਾਬਾ ਸਾਡੇ ਤੇ ਦਇਆ ਕਰੇ, ਰਹਿਮਤ ਕਰੇ ਕਿ ਅਸੀਂ ਪਰਮਾਤਮਾ ਦੀ ਕੀਰਤੀ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਈਏ, ਤਾਂ ਕਿ ਅਸੀਂ ਧਰਮ ਰਾਜੇ ਦੀ ਮਾਰ ਤੋਂ ਬਚ ਸਕੀਏ। ਸਤਿਗੁਰੂ ਪਾਤਸ਼ਾਹ ਮਹਾਰਾਜ ਦਇਆ ਕਰਨ, ਫੁੱਲਾਂ ਚੁੱਕਾਂ ਦੀ ਵਾਫੀ ਜੀ।
ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ।